ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਗੋਬਿੰਦ ਸਿੰਘ ਜੀ ਅਵਤਾਰਵਾਦ ਦੇ ਬਿਲਕੁਲ ਹਾਮੀ ਨਹੀਂ ਸਨ, ਕਿਉਂਕਿ ਗੁਰਬਾਣੀ ਵਿੱਚ ਆਉਂਦਾ ਹੈ, ਅਵਤਾਰ ਨਾ ਜਾਣੇ ਅੰਤ, ਪਾਰ ਬ੍ਰਹਮ ਪਰਮੇਸ਼ਰ ਬਿਅੰਤ। ਉਹ ਅਵਤਾਰਾਂ ਦੇ ਵਜੂਦ ਨੂੰ ਉੱਕਾ ਨਹੀਂ ਸਨ ਮੰਨਦੇ। ਉਹਨਾਂ ਦੇ ਵਿਚਾਰ ਅਨੁਸਾਰ ਦੁਨੀਆਂ ਵਿੱਚ ਈਸ਼ਵਰ ਦਾ ਕੋਈ ਅਵਤਾਰ ਨਹੀਂ, ਈਸ਼ਵਰ ਸਵੈਮ ਹਰ ਜਨ ਵਿੱਚ, ਹਰ ਵਸਤੂ ਵਿੱਚ, ਹਰ ਕਣ ਵਿੱਚ ਵੱਸਦਾ ਹੈ। ਦਸਮ ਗ੍ਰੰਥ ਵਿੱਚ ਕ੍ਰਿਸ਼ਨ, ਰਾਮਚੰਦਰ, ਵਿਸ਼ਨੂੰ, ਬ੍ਰਹਮਾ ਆਦਿ 24 ਅਵਤਾਰਾਂ ਦਾ ਜ਼ਿਕਰ ਮੌਜੂਦ ਹੈ ਅਤੇ ਇਸ ਦੀ ਮੌਜੂਦਗੀ ਕਾਰਨ ਕੁਝ ਲੋਕਾਂ ਦਾ ਇਹ ਵਿਚਾਰ ਅਤੇ ਰਾਏ ਹੈ ਕਿ ਗੁਰੂ ਜੀ ਸ਼ਾਇਦ ਉਹਨਾਂ ਅਵਤਾਰਾਂ ਨੂੰ ਸਵੀਕਾਰ ਕਰਦੇ ਹਨ ਜਿਨ੍ਹਾਂ ਦਾ ਆਪਣੇ ਗ੍ਰੰਥ ਵਿੱਚ ਉਹਨਾਂ ਜ਼ਿਕਰ ਕੀਤਾ, ਅਤੇ ਜੇ ਉਹ ਉਹਨਾਂ ਨੂੰ ਅਵਤਾਰ ਨਾ ਮੰਨਦੇ ਤਾਂ ਉਹ ਜ਼ਿਕਰ ਹੀ ਨਾ ਕਰਦੇ ਅਤੇ ਉਹਨਾਂ ਦੀ ਤਾਰੀਫ ਵੀ ਨਾ ਕਰਦੇ। ਇਹ ਦਲੀਲ ਵਜਨਦਾਰ ਨਹੀਂ। ਕਿਸੇ ਚੀਜ਼ ਦੀ ਤਾਰੀਫ ਕਰਨਾ ਹੀ ਆਪਣੇ ਆਪ ਉਸ ਨੂੰ ਅਵਤਾਰ ਕਿਵੇਂ ਸਿੱਧ ਕਰ ਸਕਦਾ ਹੈ? ਇਹਨਾਂ ਕਵਿਤਾਵਾਂ ਵਿੱਚੋਂ ਕਿਤੇ ਵੀ ਸਿੱਧ ਨਹੀਂ ਹੁੰਦਾ ਕਿ ਗੁਰੂ ਜੀ ਨੇ ਉਹਨਾਂ ਨੂੰ ਅਵਤਾਰ ਸਵੀਕਾਰ ਕੀਤਾ ਹੋਵੇ। ਗੁਰੂ ਜੀ ਨੇ ਇੱਕ ਇਤਿਹਾਸਕਾਰ ਦੇ ਨਾਤੇ ਉਹਨਾਂ ਅਵਤਾਰਾਂ ਦੀ ਪ੍ਰਚਲਿਤ ਕਥਾ ਨੂੰ ਦੇਸ਼ ਭਾਸ਼ਾ ਵਿੱਚ ਅੰਕਿਤ ਕੀਤਾ ਹੈ। ਉਹਨਾਂ ਦੀ ਵੀਰਤਾ ਅਤੇ ਬਹਾਦਰੀ ਦੇ ਪ੍ਰਸੰਗਾਂ ਨੂੰ ਬੜੀ ਜੋਸ਼ੀਲੀ ਭਾਸ਼ਾ ਵਿੱਚ ਆਪਣੇ ਸਿੰਘਾਂ ਅੰਦਰ ਵੀਰਤਾ ਉਜਾਗਰ ਕਰਨ ਲਈ ਅੰਕਿਤ ਕੀਤਾ ਹੈ। ਇਸ ਤੋਂ ਇਹ ਸਿੱਟਾ ਕਿਵੇਂ ਨਿਕਲ ਸਕਦਾ ਹੈ ਕਿ ਗੁਰੂ ਜੀ ਉਹਨਾਂ ਨੂੰ ਅਵਤਾਰ ਮੰਨਣ ਲੱਗ ਪਏ ਅਤੇ ਕ੍ਰਿਸ਼ਨ ਅਤੇ ਰਾਮਚੰਦਰ ਆਦਿ ਨੂੰ ਗੁਰੂ ਜੀ ਨੇ ਅਵਤਾਰ ਤਸਲੀਮ ਕਰ ਲਿਆ? ਇਹਨਾਂ ਦਲੀਲਾਂ ਅਤੇ ਅੰਦਾਜ਼ਿਆਂ ਅਤੇ ਬਹਿਸ ਵਿੱਚ ਜਾਣ ਦਾ ਕੀ ਲਾਭ ਹੈ ਜਦ ਗੁਰੂ ਜੀ ਨੇ ਸਪਸ਼ਟ ਤੌਰ 'ਤੇ ਹੀ ਐਲਾਨ ਕਰ ਦਿੱਤਾ ਕਿ ਈਸ਼ਵਰ ਦਾ ਉੱਕਾ ਹੀ ਕੋਈ ਅਵਤਾਰ ਨਹੀਂ ਹੋ ਸਕਦਾ। ਦੋ ਤਰ੍ਹਾਂ ਦੇ ਲਿਖਤੀ ਵਿਚਾਰ ਹਨ, ਇੱਕ ਉਹ ਜਿਨ੍ਹਾਂ ਵਿੱਚ ਇਸ਼ਾਰੇ ਮਾਤਰ ਜਾਂ ਉਹਨਾਂ ਦੇ ਭਾਵ ਤੋਂ ਅਵਤਾਰ ਖੰਡਣ ਹੈ ਅਤੇ ਦੂਜਾ ਸਿੱਧਾ ਖੰਡਣ ਹੈ। ਪਹਿਲੀ ਤਰ੍ਹਾਂ ਦੇ ਵਾਕਾਂ ਵਿੱਚੋਂ ਨਮੂਨੇ ਮਾਤਰ ਅਸੀਂ ਕੁਝ ਆਪ ਜੀ ਦੇ ਸਨਮੁੱਖ ਅਕਾਲ ਉਸਤਤ ਵਿੱਚੋਂ ਪੇਸ਼ ਕਰਦੇ ਹਾਂ। ਪਾਤਸ਼ਾਹ ਜੀ ਕਹਿੰਦੇ ਨੇ, ਨਮਸਵੰ ਕਾਲੇ, ਭਾਵ ਮੇਰੀ ਨਮਸਕਾਰ ਉਸ ਨੂੰ ਹੈ ਜਿਸ ਦੇ ਕਾਲ ਦਾ ਕੋਈ ਅਸਰ ਨਹੀਂ। ਚੌਪਾਈ ਸਾਹਿਬ ਦੇ ਵਿੱਚ ਵੀ ਕਹਿੰਦੇ ਨੇ, ਆਦ ਅੰਤ ਏਕ ਹੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸਤਵੰ ਅਜਨਮੇ, ਉਸ ਨੂੰ ਨਮਸਕਾਰ ਜੋ ਜਨਮ ਨਹੀਂ ਲੈਂਦਾ, ਜੋ ਮਰਦਾ ਨਹੀਂ, ਜੋ ਸਦੀਵ ਕਾਲ ਹੈ। ਇੱਕ ਹੋਰ ਥਾਂ ਕਿਹਾ, ਅਜਨਮ ਹੈ ਜਿਸ ਦਾ ਕੋਈ ਸਰੀਰ ਨਹੀਂ, ਵਜੂਦ ਨਹੀਂ, ਜਨਮ ਨਹੀਂ, ਮਰਨ ਨਹੀਂ। ਅਤੇ ਜਿਹੜੇ ਪ੍ਰਚਲਿਤ ਅਵਤਾਰ ਨੇ ਉਹਨਾਂ ਬਾਰੇ ਕੀ ਲਿਖਦੇ ਨੇ? ਕੇਤੇ ਕ੍ਰਿਸ਼ਨ ਸੇ ਕੀਟ ਕੋਟੇ ਉਪਾਏ, ਉਸਾਰੇ ਗੜੇ ਫਿਰ ਮੇਟੇ ਬਣਾਏ। ਕਹਿੰਦੇ ਨੇ, ਕ੍ਰਿਸ਼ਨ ਜੇ ਲੱਖਾਂ ਕਰੋੜਾਂ ਕੀੜੇ ਪੈਦਾ ਕੀਤੇ, ਫਿਰ ਬਣਾਏ ਅਤੇ ਫਿਰ ਮਿੱਟੀ ਵਿੱਚ ਮਿਲਾ ਦਿੱਤੇ। 33 ਸਵਈਆਂ ਵਿੱਚ ਲਿਖਦੇ ਹਨ, ਕਾਹੋਂ ਲੈ ਠੋਕ ਬੱਧੀ ਉਰ ਠਾਕਰ, ਕਾਹੋਂ ਮਹੇਸ਼ ਕੋ ਈਸ ਬਖਾਨਿਓ। ਕਿਸੇ ਨੇ ਪੱਥਰ ਦਾ ਠਾਕਰ ਗਲ ਵਿੱਚ ਬੰਨ ਲਿਆ ਅਤੇ ਕਿਸੇ ਨੇ ਮਹੇਸ਼ ਨੂੰ ਈਸ਼ਵਰ ਆਖ ਦਿੱਤਾ। ਕਾਹੋਂ ਕਹਿਓ ਹਰ ਮੰਦਰ ਮੈਂ ਹਰ, ਕਾਹੋਂ ਮਸੀਤ ਕੇ ਵਿੱਚ ਪ੍ਰਣਾਇਓ। ਕੋਈ ਪਰਮੇਸ਼ਰ ਨੂੰ ਮੰਦਰ ਵਿੱਚ ਦੱਸਦਾ ਅਤੇ ਕੋਈ ਉਸ ਨੂੰ ਮਸਜਿਦ ਵਿੱਚ ਦੱਸਦਾ। ਕਾਹੋਂ ਨੇ ਰਾਮ ਕਹਿਓ ਕ੍ਰਿਸ਼ਨਾ, ਕਾਹੋਂ ਮੰਨੇ ਅਵਤਾਰ ਨ ਮਾਨਿਓ। ਕੋਈ ਆਖਦਾ ਹੈ ਕਿ ਰਾਮ ਅਤੇ ਕ੍ਰਿਸ਼ਨ ਹੀ ਈਸ਼ਵਰ ਦੇ ਅਵਤਾਰ ਨੇ, ਪਰ ਕੋਈ ਇਹਨਾਂ ਨੂੰ ਈਸ਼ਵਰ ਅਵਤਾਰ ਨਹੀਂ ਮੰਨਦਾ। ਫੋਕਟ ਧਰਮ ਬਿਸਾਰ ਥਵੇ, ਕਰਤਾਰ ਹੀ ਕੋ ਕਰਤਾ ਜੀ ਜਾਣਿਓ। ਮੈਂ ਇਹਨਾਂ ਸਾਰੇ ਝੂਠੇ ਧਰਮਾਂ ਨੂੰ ਭੁਲਾ ਦਿੱਤਾ ਹੈ ਅਤੇ ਕੇਵਲ ਸ੍ਰਿਸ਼ਟੀ ਕਰਤਾ ਨੂੰ ਹੀ ਈਸ਼ਵਰ ਮੰਨਦਾ ਹਾਂ। ਜੋ ਕਹੋ ਰਾਮ ਅਜੋਨ ਅਜੈ, ਅਤ ਕਾਹਕ ਕੌਸ਼ਲ ਕੁੱਖ ਜਯੋ ਜੂ। ਜੇ ਤੁਸੀਂ ਰਾਮ ਨੂੰ ਨਾ ਪੈਦਾ ਹੋਣ ਵਾਲਾ ਅਤੇ ਨਾ ਸਰੀਰ ਧਾਰਨ ਕਰਨ ਵਾਲਾ ਮੰਨਦੇ ਹੋ ਤਾਂ ਫਿਰ ਉਹ ਕੌਸ਼ਲਿਆ ਦੇ ਪੇਟ ਵਿੱਚ ਕਿਵੇਂ ਆ ਗਿਆ? ਕਾਲ ਹੂੰ ਕਾਲ ਕਹੇ ਜਿਹ ਕੋ, ਕਿਹ ਕਾਰਨ ਕਾਲ ਕੇ ਦੀਨ ਭਇਓ ਜੂ। ਜਿਸ ਨੂੰ ਕਾਲ ਨਹੀਂ ਨਾਸ਼ ਕਰ ਸਕਦਾ ਉਸ ਨੂੰ ਮੌਤ ਦਾ ਕੀ ਪੈ, ਅਤੇ ਫਿਰ ਕ੍ਰਿਸ਼ਨ ਕਿਉਂ ਮਰਿਆ? ਕਿਉਂ ਕਹੋ ਕ੍ਰਿਸ਼ਨ ਕਿਰਪਾ ਨਿਧ ਹੈ, ਕਿਹ ਕਾਜ ਤੇ ਬੱਧਕ ਬਾਣ ਲਗਾਇਓ, ਔਰ ਕੁਲੀਨ ਉਧਾਰਤ ਜੋ, ਕਿਹਤੇ ਆਪਣੋ ਕੁਲ ਨਾਸ ਕਰਾਇਓ। ਆਦ ਅਜੋਨ ਕਹਾਏ ਕਹੋ, ਕਿਮ ਦੇਵ ਕੀ ਜਠਾਂਤਰ ਆਇਓ, ਤਾਤ ਨਾ ਮਾਤ ਕਹੇ ਜੇ ਕੋ, ਤੇ ਕਿਉਂ ਵਾਸਦੇਵ ਬਾਪ ਕਹਾਇਓ। ਤੁਸੀਂ ਲੋਕ ਕ੍ਰਿਸ਼ਨ ਨੂੰ ਪਾਂਧੀ ਆਖਦੇ ਹੋ, ਬਾਣਾਂ ਦਾ ਮਾਹਰ ਆਖਦੇ ਹੋ, ਤਾਂ ਫਿਰ ਉਹ ਸ਼ਿਕਾਰੀ ਹੱਥੋਂ ਕਿਉਂ ਮਰਿਆ ਪਏ? ਜੇ ਉਹ ਲੋਕਾਂ ਦੀਆਂ ਕੁਲਾਂ ਦਾ ਤਾਰਕ ਹੈ ਤਾਂ ਆਪਣੀ ਯਾਦਵ ਕੁਲ ਦਾ ਨਾਸ ਉਸਨੇ ਕਿਉਂ ਕਰਵਾਇਆ, ਜਿਸ ਦਾ ਆਦ ਨਹੀਂ ਤੇ ਜਨਮ ਨਹੀਂ? ਉਹ ਦਿਓਕੀ ਦੇ ਗਰਭ ਵਿੱਚ ਕਿੱਦਾਂ ਆ ਗਿਆ? ਉਸਦਾ ਕੋਈ ਮਾਤਾ ਪਿਤਾ ਨਹੀਂ, ਫਿਰ ਉਸਦਾ ਪਿਤਾ ਵਾਸਦੇਵ ਕਿਵੇਂ ਹੋਇਆ? ਜਾਲ ਬੱਧੇ ਸਭ ਹੀ ਮਿੱਤਰ ਕੀ, ਕੋ ਰਾਮ ਰਸੂਲ ਨ ਬਾਚਨ ਪਾਏ, ਅੰਤ ਮਰੇ ਪਛਤਾਏ ਪ੍ਰਿਥੀ ਪਰ, ਜੇ ਜਗ ਮੈਂ ਅਵਤਾਰ ਕਹਾਏ, ਰੇ ਮਨ ਲੈਲ ਅਕੇਲ ਹੀ ਕਾਲ ਕੇ, ਲਾਗਤ ਕਾਹੇ ਨਾ ਪਾਏ ਨਪਤਾਏ। ਸਾਰੇ ਹੀ ਮੌਤ ਦੇ ਜਾਲ ਵਿੱਚ ਬੱਧੇ ਪਏ ਹਨ, ਕੋਈ ਰਾਮ ਰਸੂਲ ਨਹੀਂ ਬਚ ਸਕਦਾ, ਜਿੰਨਾ ਅਵਤਾਰ ਹੋਣ ਦਾ ਵਾਅਦਾ ਕੀਤਾ ਹੈ ਉਹ ਆਖਰ ਪਛਤਾ ਕੇ ਮਰ ਗਏ। ਹੇ ਮਨ, ਤੂੰ ਇਕੱਲਾ ਅਕਾਲ ਪੁਰਖ ਦੇ ਚਰਨ ਸ਼ਰਨ ਕਿਉਂ ਨਹੀਂ ਜਾਂਦਾ? ਫਿਰ ਪਾਠ ਪੂਜਾ ਇਹਨਾਂ ਅਵਤਾਰਾਂ ਦੀ ਵੀ ਵਿਵਰਜਿਤ ਕਰਦੇ ਹਨ। ਮੈਂ ਨਾ ਗਣੇਸ਼ ਪ੍ਰਥਮ ਮਨਾਉ, ਕਿਸ਼ਨ ਵਿਸ਼ਨ ਕਵ ਹੂੰ ਲਹਿ ਧਿਆਉ, ਕਾਨ ਸੁਣੇ ਪਹਿਚਾਨ ਨਾ ਤਿੰਨ ਸੌ, ਲਿਵ ਲਾਗੀ ਮੋਰੀ ਪਗ ਇਨ ਸੌ, ਮਹਾਂਕਾਲ ਰਖਵਾਰ ਹਮਾਰੋ, ਮਹਾਲੋਚ ਮੈਂ ਕਿੰਕਰ ਥਾਰੋ। ਮੈਂ ਕਿਸੇ ਗਣੇਸ਼ ਦੀ ਪੂਜਾ ਨਹੀਂ ਕਰਦਾ, ਕ੍ਰਿਸ਼ਨ ਤੇ ਵਿਸ਼ਨੂੰ ਇਹਨਾਂ ਨੂੰ ਵੀ ਨਹੀਂ ਮੰਨਦਾ, ਉਹਨਾਂ ਦੀ ਪੂਜਾ ਵੀ ਨਹੀਂ ਕਰਦਾ। ਮੇਰੀ ਲਿਵ ਕੇਵਲ ਪਰਮਾਤਮਾ ਨਾਲ ਲੱਗੀ ਹੋਈ ਹੈ, ਮਹਾਂਕਾਲ ਪ੍ਰਭੂ ਹੀ ਮੇਰੀ ਰੱਖਿਆ ਕਰਦਾ ਹੈ ਤੇ ਸਾਰੇ ਕਸ਼ਟਾਂ ਤੋਂ ਬਚਾਉਂਦਾ ਹੈ। ਕ੍ਰਿਸ਼ਨ ਨੇ ਰਾਕਸ਼ਾਂ ਨੂੰ ਨਸ਼ਟ ਕੀਤਾ ਤੇ ਅਨੇਕਾਂ ਚੰਗੇ ਕੰਮ ਕੀਤੇ, ਆਪਣੇ ਆਪ ਨੂੰ ਬ੍ਰਹਮ ਵੀ ਕਰ ਦਿਖਾਇਆ, ਪਰ ਫਿਰ ਵੀ ਉਹ ਪਰਮਾਤਮਾ ਨਹੀਂ ਹੋ ਸਕਦਾ। ਜੋ ਆਪ ਕਾਲ ਦੇ ਵਸ ਵਿੱਚ ਸੀ ਤੇ ਮੌਤ ਦੇ ਮੂੰਹ ਵਿੱਚ ਪਿਆ, ਉਹ ਦੂਜਿਆਂ ਨੂੰ ਕਿਵੇਂ ਮੌਤ ਕੋਲੋਂ ਬਚਾ ਸਕਦਾ ਹੈ? ਖੁਦ ਡੁੱਬਦਾ ਦੂਜਿਆਂ ਨੂੰ ਕਿਵੇਂ ਤਾਰੇਗਾ? ਕੇਵਲ ਈਸ਼ਵਰ ਹੀ ਸਰਵ ਸ਼ਕਤੀਮਾਨ ਹੈ, ਉਹੀ ਜਨਮ ਦਿੰਦਾ ਹੈ ਔਰ ਉਹੀ ਵਿਨਾਸ਼ ਕਰਦਾ ਹੈ। ਪਰਮਾਤਮਾ ਦਾ ਕੋਈ ਸ਼ਰੀਕ ਨਹੀਂ, ਨਾ ਮਿੱਤਰ ਨਾ ਵਿਰੋਧੀ, ਉਸ ਨੂੰ ਉਪਮਾ ਦੀ ਭੁੱਖ ਨਹੀਂ ਤੇ ਨਾ ਬਦਖੋਈ ਜਾਂ ਨਿੰਦਾ ਨਾਲ ਨਾਰਾਜ਼ ਹੁੰਦਾ ਹੈ, ਤਾਂ ਫਿਰ ਉਹ ਕ੍ਰਿਸ਼ਨ ਦਾ ਅਵਤਾਰ ਕਿਵੇਂ ਹੋ ਸਕਦਾ ਹੈ ਜਿਸ ਦਾ ਕੋਈ ਮਾਂ ਬਾਪ ਨਹੀਂ, ਜਿਸ ਦੀ ਕੋਈ ਔਲਾਦ ਨਹੀਂ? ਉਹ ਦੇਵਕੀ ਦੇ ਪੇਟ ਵਿੱਚ ਕਿਵੇਂ ਆਇਆ? ਦੇਵੀ ਦੇਵਤਿਆਂ ਬਾਰੇ ਵੀ ਬਹੁਤ ਸਪਸ਼ਟ ਹਨ ਸਾਹਿਬ ਗੁਰੂ ਗੋਬਿੰਦ ਪਾਤਸ਼ਾਹ ਜੀ ਦੇ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਖਿਆਲ। ਜਿਵੇਂ ਗੁਰੂ ਜੀ ਅਵਤਾਰਾਂ ਦੇ ਵਿਰੁੱਧ ਸਨ ਤੇ ਉਹਨਾਂ ਨੂੰ ਉੱਕਾ ਹੀ ਨਹੀਂ ਸਨ ਮੰਨਦੇ, ਉਸੇ ਤਰ੍ਹਾਂ ਹੀ ਉਹ ਦੇਵੀ ਦੇਵਤਿਆਂ ਨੂੰ ਵੀ ਨਹੀਂ ਸਨ ਮੰਨਦੇ ਤੇ ਨਾ ਹੀ ਕਿਸੇ ਦੇਵੀ ਦੇਵਤੇ ਨੂੰ ਪੂਜਣ ਯੋਗ ਹੀ ਮੰਨਦੇ ਹਨ। ਰਾਮ ਰਹੀਮ ਦੇ ਨਾਂ ਲੈਣ ਨਾਲ ਮੁਕਤੀ ਨਹੀਂ ਮਿਲਦੀ। ਬ੍ਰਹਮਾ ਵਿਸ਼ਨੂੰ ਸ਼ਿਵ ਸੂਰਜ ਚੰਦਰਮਾ ਆਦਿ ਸਾਰੇ ਹੀ ਕਾਲ ਵਸ ਹਨ। ਕ੍ਰਿਸ਼ਨ ਓ ਬਿਸ਼ਨ ਜਪੇ ਤੋਹ ਕੋਟਕ, ਰਾਮ ਰਹੀਮ ਭਲੀ ਬਿਧ ਧਿਆਇਓ, ਬ੍ਰਹਮ ਜਪਿਓ ਔਰ ਸਮ ਥਪਿਓ, ਤਹਿ ਤੇ ਤੁਹ ਕੋ ਕਿਨਹੂ ਨ ਬਚਾਇਓ, ਕੋਈ ਕਰੀ ਤਪੱਸਾ ਤਿਨ ਕੂਟਕ, ਕਾਹੋ ਨਾ ਕੌਡੀ ਕੋ ਕਾਮ ਕਢਾਇਓ, ਕਾਮਕ ਮੰਤਰ ਕਸੀਰੀ ਕੀ ਕਾਮਨਾ, ਕਾਲ ਕੋ ਕਹੋ ਕਿਨਹੂ ਨ ਬਚਾਇਓ। ਤੂੰ ਕ੍ਰਿਸ਼ਨ ਕ੍ਰਿਸ਼ਨ ਕਰੋੜਾਂ ਵਾਰ ਕਹਿ ਪੂਜਾ ਕੀਤੀ, ਰਾਮ ਤੇ ਮੁਸਲਮਾਨੀ ਰਹੀਮ ਦੀ ਵੀ ਉਪਾਸ਼ਨਾ ਕੀਤੀ, ਸ਼ਿਵ ਤੇ ਬ੍ਰਹਮਾ ਦੀ ਉਪਾਸ਼ਨਾ ਵੀ ਕੀਤੀ, ਪਰ ਇਹਨਾਂ ਵਿੱਚੋਂ ਤੈਨੂੰ ਕੋਈ ਵੀ ਬਚਾ ਨਾ ਸਕਿਆ। ਤੂੰ ਸਾਰਿਆਂ ਦੀ ਕਰੋੜਾਂ ਦਿਨ ਕਰੋੜਾਂ ਵਾਰ ਪ੍ਰਾਰਥਨਾ ਕੀਤੀ, ਪਰ ਇਹਨਾਂ ਵਿੱਚੋਂ ਕਿਸੇ ਨੇ ਕੌਡੀ ਜਿੰਨਾ ਵੀ ਕੰਮ ਨਹੀਂ ਸਵਾਰਿਆ। ਦੁਨਿਆਵੀ ਲਾਲਚ ਖਾਤਰ ਬਥੇਰੇ ਮੰਤਰ ਤੰਤਰ ਕੀਤੇ, ਪਰ ਮੌਤ ਦੇ ਵਾਰ ਤੋਂ ਕੋਈ ਉਪਾਅ ਤੇ ਕੋਈ ਬਚਾ ਨਾ ਹੋਇਆ। ਜਦ ਗੁਰੂ ਜੀ ਆਪਣੇ ਆਪ ਨੂੰ ਇੱਕ ਮਾਮੂਲੀ ਇਨਸਾਨ ਤੇ ਬਹੁਤ ਨਿਰਮਾਣ ਸਮਝਦੇ ਸਨ, ਇਹ ਕਿਵੇਂ ਹੋ ਸਕਦਾ ਸੀ ਕਿ ਕਿਸੇ ਦੇਵੀ ਦੇਵਤੇ ਨੂੰ ਬੁਰਾ ਸਮਝਦੇ? ਲੋਕਾਂ ਜਿਸ ਨੂੰ ਚਾਹਿਆ ਦੇਵਤਾ ਬਣਾ ਲਿਆ, ਜਿਸ ਨੂੰ ਚਾਹਿਆ ਅਵਤਾਰ ਬਣਾ ਕੇ ਪੂਜਣ ਲੱਗ ਪਏ। ਇਸ ਹਨੇਰ ਗਰਦੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਅਵਤਾਰ ਬਣਨਾ ਕੋਈ ਅਜੀਬ ਗੱਲ ਨਹੀਂ ਸੀ, ਪਰ ਉਹਨਾਂ ਬੜੀ ਦੂਰ ਅੰਦੇਸ਼ੀ ਨਾਲ ਇਸ ਦਾ ਵਿਰੋਧ ਤੇ ਖੰਡਨ ਕੀਤਾ ਤੇ ਆਪਣੇ ਆਪ ਨੂੰ ਇੱਕ ਨਿਰਮਾਣ ਸੇਵਕ ਤੋਂ ਉੱਪਰ ਕੋਈ ਦਰਜਾ ਆਪਣੀ ਰਸਨਾ ਤੋਂ ਕਦੇ ਨਹੀਂ ਦਿੱਤਾ। ਮੁਹੰਮਦ ਖੁਦਾ ਦਾ ਹਬੀਬ, ਮੂਸਾ ਖੁਦਾ ਦਾ ਨਬੀ ਮਹਿਬੂਬ ਅਤੇ ਈਸਾ ਖੁਦਾ ਦਾ ਇਕਲੌਤਾ ਪੁੱਤਰ, ਕ੍ਰਿਸ਼ਨ ਆਪ ਭਗਵਾਨ, ਬੁੱਧ ਵੀ ਪਰਮਾਤਮਾ, ਪਰ ਗੁਰੂ ਜੀ ਨੇ ਆਪਣੇ ਆਪ ਨੂੰ ਅਕਾਲ ਦਾ ਨਿਰਮਾਣ ਸੇਵਕ ਤੇ ਮਾਮੂਲੀ ਇਨਸਾਨ ਹੀ ਆਖਿਆ ਜੋ ਹਮ ਕੋ ਪਰਮੇਸ਼ਰ ਉੱਚਰ ਹੈ ਤੇ ਸਭ ਨਰਕ ਕੁੰਡ ਮੈਂ ਪਰ ਹੈ ਮੋਕੋ ਦਾਸ ਤਵਨ ਕਾ ਜਾਨੋ ਜਾਂ ਮੈਂ ਭੇਦ ਰੰਚਕ ਪਛਾਨੋ ਮੈਂ ਹੂੰ ਪਰਮ ਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ। ਮੈਨੂੰ ਕੋਈ ਪਰਮੇਸ਼ਰ ਆਖਣ ਵਾਲਾ ਨਰਕ ਕੁੰਡ ਵਿੱਚ ਪਵੇਗਾ? ਮੈਨੂੰ ਸਾਰੇ ਲੋਕ ਪਰਮਾਤਮਾ ਦਾ ਕੇਵਲ ਸੇਵਕ ਸਮਝਣ, ਇਸ ਵਿੱਚ ਰੰਚਕ ਮਾਤਰ ਵੀ ਸ਼ੱਕ ਨਾ ਸਮਝੋ ਕਿ ਮੈਂ ਈਸ਼ਵਰ ਦਾ ਦਾਸ ਹਾਂ ਤੇ ਜਗਤ ਦਾ ਤਮਾਸ਼ਾ ਦੇਖਣ ਆਇਆ। ਇਹੋ ਹੀ ਕਾਰਨ ਹੈ ਕਿ ਇਹ ਸੱਚਾ ਗੁਰੂ ਸੰਸਾਰ ਦੇ ਸਾਰੇ ਰਹਿਬਰਾਂ ਤੇ ਆਗੂਆਂ ਤੋਂ ਜ਼ਿਆਦਾ ਚਮਕਦਾ ਹੈ। ਇਹਨਾਂ ਪ੍ਰਮਾਣਾਂ ਤੋਂ ਇਹ ਵੀ ਕਾਫੀ ਹੱਦ ਤੱਕ ਚੰਗੀ ਤਰ੍ਹਾਂ ਸਿੱਧ ਹੋ ਜਾਂਦਾ ਹੈ ਕਿ ਗੁਰੂ ਜੀ ਵੇਦਾਂਤ ਦੇ ਉਸ ਮਸਲੇ ਨੂੰ ਵੀ ਨਹੀਂ ਸਨ ਮੰਨਦੇ ਜਿਹੜਾ ਆਖਦਾ ਹੈ ਜੀਵ ਤੇ ਬ੍ਰਹਮ ਇੱਕ ਹੀ ਹਨ। ਉਹ ਜੀਵ ਤੇ ਪਰਮਾਤਮਾ ਨੂੰ ਵੱਖ ਵੱਖ ਹੀ ਮੰਨਦੇ ਸਨ। ਜੀਵ ਨੇ ਇਸ ਸੰਸਾਰ ਤੇ ਕਰਮ ਧਰਮ ਜਪ ਤਪ ਸੇਵਾ ਸਿਮਰਨ ਕਰਕੇ ਪਰਮਾਤਮਾ ਵਿੱਚ ਲੀਨ ਹੋਣਾ ਹੈ, ਇਸੇ ਲਈ ਉਸ ਨੂੰ ਜ਼ਿੰਦਗੀ ਮਿਲਦੀ ਹੈ। ਜੀਵ ਤਾਂ ਕਰਤੇ ਕਾਦਰ ਕਰਤਾਰ ਦੀ ਕਿਰਤ ਹੈ, ਬਰਾਬਰ ਕਿਵੇਂ ਤੇ ਕਿਵੇਂ ਹੋ ਸਕਦਾ ਹੈ? ਮੂਰਤੀ ਪੂਜਾ ਬਾਰੇ ਵੀ ਸਤਿਗੁਰੂ ਜੀ ਦਾ ਸਪਸ਼ਟ ਵਿਧਾਨ ਹੈ। ਜਦੋਂ ਗੁਰੂ ਜੀ ਦੇਵੀ ਦੇਵਤਿਆਂ ਤੇ ਅਵਤਾਰਾਂ ਦੀ ਹਸਤੀ ਦੇ ਵਜੂਦ ਨੂੰ ਹੀ ਨਹੀਂ ਮੰਨਦੇ ਤਾਂ ਫਿਰ ਉਹਨਾਂ ਦੀ ਪੂਜਾ ਦਾ ਕਿਵੇਂ ਸਵਾਲ ਪੈਦਾ ਹੋ ਸਕਦਾ? ਉਹ ਮੂਰਤੀ ਪੂਜਾ ਦੇ ਸਖ਼ਤ ਵਿਰੁੱਧ ਸਨ। ਉਹ ਕਬਰਾਂ ਮੜੀਆਂ ਤੇ ਮਕਬਰਿਆਂ ਦੀ ਪੂਜਾ ਨੂੰ ਵੀ ਪਾਪ ਹੀ ਸਮਝਦੇ ਸਨ। ਇਸ ਬਾਰੇ ਉਹਨਾਂ ਦੀ ਬਾਣੀ ਵਿੱਚੋਂ ਕਾਫੀ ਪ੍ਰਮਾਣ ਮਿਲਦੇ ਨੇ। ਫੋਕਟ ਧਰਮ ਪਇਓ ਫਲਹੀਨ ਜੋ ਪੂਜ ਸਿਲਾ ਜੁਗ ਕੋਟ ਗਵਾਈ ਸਿੱਧ ਕਹਾ ਸਿਲ ਕੇ ਪਰਸੇ ਬਲ ਬਿਰਧ ਘਟੀ ਨਵ ਨਿਧ ਨਾ ਪਾਈ ਆਜ ਹੀ ਆਜ ਸਮੋ ਸੋ ਬਿਤਿਓ ਨਹਿ ਕਾਜ ਸਰਿਓ ਕੁਛ ਲਾਜ ਨਾ ਆਈ ਸ੍ਰੀ ਭਗਵੰਤ ਭਜਿਓ ਨਾ ਅਰੇ ਜੜ ਐਸੀ ਹੀ ਐਸੋ ਬੈਸ ਗਵਾਈ। ਪਖੰਡ ਧਰਮ ਦਾ ਨਿਸਫਲ ਹੈ ਜੇ ਸਿਲਾ ਪੱਥਰ ਦੀ ਜੁਗਾਂ ਤੱਕ ਕਰੋੜਾਂ ਸਾਲ ਵੀ ਪੂਜਾ ਕੀਤੀ ਜਾਵੇ ਤਾਂ ਆਪਣਾ ਵਕਤ ਹੀ ਜਾਇਆ ਕੀਤਾ ਜਾਣਾ। ਪੱਥਰ ਪੂਜਣ ਨਾਲ ਕੁਝ ਪ੍ਰਾਪਤ ਨਹੀਂ ਹੁੰਦਾ, ਤਾਕਤ ਤੇ ਤਰੱਕੀ ਨਾਸ ਹੁੰਦੀ ਹੈ ਤੇ ਪਰਮਾਨੰਦ ਦੀ ਪ੍ਰਾਪਤੀ ਵੀ ਨਹੀਂ ਹੁੰਦੀ। ਹੇ ਮੂਰਖ, ਤੂੰ ਸਾਰਾ ਵਕਤ ਹੀ ਮੂਰਤੀ ਪੂਜਾ ਵਿੱਚ ਨਸ਼ਟ ਕਰ ਦਿੱਤਾ, ਤੈਨੂੰ ਸ਼ਰਮ ਨਹੀਂ ਆਉਂਦੀ? ਹੇ ਜੜ, ਹੇ ਬੁੱਧੂ, ਤੂੰ ਈਸ਼ਵਰ ਨੂੰ ਤਾਂ ਕਦੀ ਯਾਦ ਨਹੀਂ ਕੀਤਾ ਤੇ ਬੁੱਤ ਦੀ ਪੂਜਾ ਕਰਦਾ, ਇਸ ਤਰ੍ਹਾਂ ਤੂੰ ਸਾਰੀ ਉਮਰ ਵਿਅਰਥ ਗਵਾ ਦਿੱਤੀ ਹੈ। ਕਾਹੇ ਕੋ ਪੂਜਤ ਪਾਹਨ ਕੋ ਕਹੂੰ ਪਾਹਨ ਮੈਂ ਪਰਮੇਸ਼ਰ ਨਾਹੀਂ। ਪੱਥਰ ਨੂੰ ਕਿਉਂ ਪੂਜਦੇ ਹੋ? ਇਹਨਾਂ ਦੇ ਪੂਜਣ ਨਾਲ ਪਰਮੇਸ਼ਰ ਨਹੀਂ ਮਿਲਦਾ। ਉਸ ਪਰਿਪੂਰਨ ਪਰਮੇਸ਼ਰ ਨੂੰ ਪੂਜੋ ਜਿਸ ਦੀ ਪੂਜਾ ਨਾਲ ਸਾਰੇ ਦੁੱਖ ਦੂਰ ਹੋ ਜਾਣ। ਧੋਖੇ ਦੇ ਧਰਮ ਤੋਂ ਕੋਈ ਫਲ ਨਹੀਂ, ਕੇਵਲ ਪਰਮੇਸ਼ਰ ਦਾ ਨਾਮ ਲਓ। ਜੋ ਜੁਗ ਤੈ ਕਰ ਹੈ ਤਪੱਸਿਆ ਕਛ ਤੋਹੇ ਪ੍ਰਸੰਨ ਪਾਹਨ ਕਹਿ ਹੈ ਹੱਥ ਉਠਾਏ ਭਲੀ ਬਿਦਸੋ ਜੜ ਤੋਹੇ ਕਛੂ ਬਰਦਾਨ ਨ ਦੇ ਹੈ। ਜੇ ਤੁਸੀਂ ਜੁਗਾਂ ਜੁਗੰਤਰਾਂ ਦੇ ਅੰਤ ਤੱਕ ਵੀ ਪੱਥਰਾਂ ਦੀ ਪੂਜਾ ਕਰਦੇ ਰਹੋ ਤਾਂ ਪੱਥਰ ਦੀ ਪ੍ਰਸੰਨਤਾ ਪ੍ਰਗਟ ਨਹੀਂ ਹੋ ਸਕਦੀ। ਹੇ ਮੂਰਖ, ਇਸ ਬੇਜਾਨ ਚੀਜ਼ ਨੇ ਤੈਨੂੰ ਕੋਈ ਬਰਕਤ ਨਹੀਂ ਦੇਣੀ, ਇਹ ਭੁਲੇਖਾ ਤੈਨੂੰ ਕਿਵੇਂ ਹੋ ਗਿਆ ਕਿ ਮੂਰਤੀ ਤੇਰੀ ਰੱਖਿਆ ਕਰੇਗੀ? ਹੇ ਬੇਸਮਝ ਬੰਦੇ, ਇਸ ਗੱਲ ਦਾ ਭਰੋਸਾ ਰੱਖ ਕਿ ਇਸ ਝੂਠੇ ਧਰਮ ਰਾਹੀਂ ਤੂੰ ਆਪਣੀ ਇੱਜ਼ਤ ਬਰਬਾਦ ਕਰੇਗਾ। ਪਾਖਾਨ ਪੂਜ ਹੋਂ ਨਹੀਂ ਨਾ ਭੇਖ ਭੀਜ ਹੋਂ ਕਹੀਂ ਅਨੰਤ ਨਾਮ ਗਾਏ ਹੋਂ ਪਰਮ ਪੁਰਖ ਪਾਏ ਹੋਂ। ਮੈਂ ਬੁੱਤ ਪ੍ਰਸਤ ਨਹੀਂ, ਨਾ ਮੈਂ ਕਿਸੇ ਭੇਖ ਨੂੰ ਮੰਨਦਾ, ਸਰਬ ਵਿਆਪੀ ਪਰਮਾਤਮਾ ਦੀ ਹਜ਼ੂਰੀ ਵਿੱਚ ਸਦਾ ਵੱਸਦਾ ਹਾਂ ਤੇ ਉਸੇ ਦੀ ਰੋਸ਼ਨੀ ਨੂੰ ਪ੍ਰਾਪਤ ਕਰਦਾ ਹਾਂ। ਤਾਂ ਕੋ ਕਰ ਪਾਹਨ ਅਨੁਮਾਨਤ ਮਹਾਮੂੜ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਭਿਵ। ਮਹਾਦੇਵ ਨੂੰ ਸ਼ਿਵ ਆਖਦੇ ਤੇ ਨਿਰੰਕਾਰ ਨੂੰ ਜਾਣਦੇ ਨੇ। ਲੋਕੀ ਉਸ ਨੂੰ ਪੱਥਰਾਂ ਦੇ ਬੁੱਤ ਵਿੱਚ ਪੂਜਦੇ ਨੇ ਤੇ ਪਰਮਾਤਮਾ ਦੇ ਭੇਦ ਨੂੰ ਨਹੀਂ ਜਾਣ ਸਕਦੇ।